ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਅਲੈਕਸੀ ਨਵੈਲਨੀ ਦੀ ਮੌਤ ਤੋਂ ਬਾਅਦ ਜਸਟਿਨ ਟਰੂਡੋ ਅਤੇ ਕੈਨੇਡੀਅਨ ਸਿਆਸਤਦਾਨਾਂ ਵੱਲੋਂ ਪੁਤਿਨ ਦੀ ਨਿੰਦਾ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਵਧਾਉਣ ਦੇ ਪ੍ਰਭਾਵਾਂ ਬਾਰੇ ਮੰਤਰੀ ਨੂੰ ਕੀਤਾ ਗਿਆ ਸੀ ਆਗਾਹ। ਅਤੇ ਕੈਨੇਡਾ ਦੇ ਨਿਆਂ ਮੰਤਰੀ ਦੀ ਕਾਰ ਚੋਰੀ ਦੌਰਾਨ ਸਰਕਾਰੀ ਮੁਲਾਜ਼ਮ ਵਾਲੇ ਪਾਸ ਅਤੇ ਦਫ਼ਤਰ ਦੀ ਚਾਬੀ ਵੀ ਹੋਈ ਸੀ ਚੋਰੀ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਕੈਨੇਡਾ ਦੇ ਹੋਰ ਪੋਲੀਟੀਸ਼ੀਅਨਸ ਨੇ ਰੂਸ ਦੇ ਵਿਰੋਧੀ ਲੀਡਰ ਅਲੈਕਸੀ ਨਵੈਲਨੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਹਨਾਂ ਦੀ ਸਰਕਾਰ ਦੀ ਨਿੰਦਾ ਕੀਤੀ ਹੈ। ਸ਼ੁੱਕਰਵਾਰ ਨੂੰ ਨਵੈਲਨੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਰੂਸ ਦੀ ਜਿਹੜੀ ਫੈਡਰਲ ਜੇਲ੍ਹ ਸੇਵਾ ਹੈ ਉਹਨਾਂ ਨੇ ਇੱਕ ਬਿਆਨ ਵਿੱਚ ਨਵੈਲਨੀ ਦੀ ਮੌਤ ਦੀ ਜਾਣਕਾਰੀ ਦਿੱਤੀ। ਅਲੈਕਸੀ ਨਵੈਲਨੀ ਵਲਾਦੀਮੀਰ ਪੁਤਿਨ ਦੇ ਫੋਰਮੋਸਟ ਵਿਰੋਧੀ ਸਨ ਅਤੇ ਉਹ ਰੂਸ ਦੀ ਜੇਲ੍ਹ ਵਿੱਚ ਆਪਣੀ ਸਜ਼ਾ ਭੁਗਤ ਰਹੇ ਸਨ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ CBC ਵਿਨੀਪੈਗ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਲੈਕਸੀ ਨਵੈਲਨੀ ਦੀ ਮੌਤ ਨੇ ਸਾਨੂੰ ਸਾਰਿਆਂ ਨੂੰ ਬੰਦਲਾ ਦਿੱਤਾ ਅਤੇ ਇੱਕ ਅਜਿਹੀ ਘਟਨਾ ਹੈ ਜਿਸ ਨਾਲ ਪੂਰੀ ਦੁਨੀਆ ਨੂੰ ਯਾਦ ਦਹਾਨੀ ਹੋ ਰਹੀ ਹੈ ਕਿ ਪੁਤਿਨ ਕਿੰਨਾ ਮੌਨਸਟਰ ਹੈ, ਦਾਨਵ ਹੈ। ਇਹ ਪ੍ਰਾਈਮ ਮਿਨਿਸਟਰ ਨੇ ਕੋਟ ਕੀਤਾ। ਟਰੂਡੋ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਲੈਕਸੀ ਨਵੈਲਨੀ ਇਸ ਕਰਕੇ ਉਹਦੀ ਡੈਥ ਹੋਈ ਹੈ ਕਿਉਂਕਿ ਉਹ ਪੁਤਿਨ ਦੇ ਵਿਰੁੱਧ ਖੜਾ ਸੀ, ਕ੍ਰੈਮਲਿਨ ਦੇ ਵਿਰੁੱਧ ਖੜਾ ਸੀ, ਫਰੀਡਮ ਅਤੇ ਡੈਮੋਕ੍ਰੇਸੀ ਅਤੇ ਲੋਕਾਂ ਦੇ ਆਪਣੇ ਭਵਿੱਖ ਦੀ ਚੋਣ ਕਰਨ ਦੇ ਅਧਿਕਾਰ ਲਈ ਖੜਾ ਸੀ ਅਤੇ ਦਿਸ ਇਜ਼ ਸਮਥਿੰਗ ਜਿਸ ਤੋਂ ਪੁਤਿਨ ਡਰਦੇ ਸਨ ਅਤੇ ਡਰਨਾ ਚਾਹੀਦਾ ਵੀ ਸੀ। ਸ਼ੁੱਕਰਵਾਰ ਨੂੰ ਰੂਸ ਦੀ ਫੈਡਰਲ ਜੇਲ੍ਹ ਸੇਵਾ ਨੇ ਆਪਣੀ ਵੈਬਸਾਈਟ 'ਤੇ ਇੱਕ ਬਿਆਨ ਵਿੱਚ ਕਿਹਾ ਕਿ ਨਵੈਲਨੀ ਨੇ ਸੈਰ ਕਰਨ ਆਉਣ ਤੋਂ ਬਾਅਦ ਅਨਵੈਲ ਮਹਿਸੂਸ ਕੀਤਾ ਅਤੇ ਉਸ ਤੋਂ ਇਮੀਡੀਏਟਲੀ ਬਾਅਦ ਉਹ ਬੇਹੋਸ਼ ਹੋ ਗਏ। ਬਿਆਨ ਵਿੱਚ ਕਿਹਾ ਗਿਆ ਕਿ ਮੈਡੀਕਲ ਸਟਾਫ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਨਵੈਲਨੀ ਨੂੰ ਬਚਾ ਨਹੀਂ ਸਕੇ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਰੂਸ ਦੀ ਇਨਵੈਸਟੀਗੇਟਿਵ ਕਮੇਟੀ ਨੇ ਮੌਤ ਦੀ ਪ੍ਰੋਸੀਜਰਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਕਿ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨੂੰ ਨਵੈਲਨੀ ਦੀ ਮੌਤ ਬਾਰੇ ਦੱਸ ਦਿੱਤਾ ਗਿਆ। ਨਵੈਲਨੀ ਨੇ ਰੂਸ ਦੇ ਭ੍ਰਿਸ਼ਟ ਕੁਲੀਨ ਵਰਗ ਯਾਨੀ ਐਲੀਟ ਵਰਗ ਅਤੇ ਕਈ ਸਰਕਾਰੀ ਭ੍ਰਿਸ਼ਟਾਚਾਰਾਂ ਦਾ ਪਰਦਾ ਫਾਸ਼ ਕੀਤਾ ਸੀ ਅਤੇ ਉਹਨਾਂ ਨੇ ਪੁਤਿਨ ਵਿਰੋਧੀ ਕਈ ਵੱਡੇ ਮੁਜ਼ਾਹਰੇ ਵੀ ਆਯੋਜਿਤ ਕੀਤੇ ਸਨ। 2011 ਵਿੱਚ ਮਾਸਕੋ ਵਿੱਚ ਇੱਕ ਇੰਟਰਵਿਊ ਵਿੱਚ ਰੋਇਟਰਸ ਨੇ ਜਦੋਂ ਨਵੈਲਨੀ ਨੂੰ ਪੁੱਛਿਆ ਸੀ ਕਿ ਉਹਨਾਂ ਨੂੰ ਪੁਤਿਨ ਦੇ ਸਿਸਟਮ ਨੂੰ ਚੈਲੰਜ ਕਰਨ ਤੋਂ ਡਰ ਨਹੀਂ ਲੱਗਦਾ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਅਤੇ ਤੁਹਾਡੇ 'ਚ ਇਹੋ ਫਰਕ ਹੈ ਕਿ ਤੁਸੀਂ ਡਰਦੇ ਹੋ ਅਤੇ ਮੈਂ ਨਹੀਂ ਡਰਦਾ, ਮੈਂ ਮੰਨਦਾ ਕਿ ਖਤਰਾ ਹੈ ਪਰ ਮੈਂ ਡਰਾਂ ਕਿਉਂ। ਵੀਰਵਾਰ ਨੂੰ ਵੀਡੀਓ ਲਿੰਕ ਦੁਆਰਾ ਅਦਾਲਤ ਦੀ ਪੇਸ਼ੀ ਦੌਰਾਨ ਨਵੈਲਨੀ ਤੰਦਰੁਸਤ ਅਤੇ ਖੁਸ਼ ਨਜ਼ਰ ਆ ਰਹੇ ਸਨ। ਬਾਅਦ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਉਹਨਾਂ ਨੂੰ 15 ਦਿਨ ਦਾ ਆਈਸੋਲੇਸ਼ਨ ਦਾ ਹੁਕਮ ਦਿੱਤਾ ਗਿਆ। ਨਵੈਲਨੀ ਦੀ ਡੈਥ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਬਹੁਤ ਸਾਰੇ ਸਿਆਸਤਦਾਨਾਂ ਨੇ ਪੁਤਿਨ ਦੀ ਨਿੰਦਾ ਕੀਤੀ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਵੀ ਪੁਤਿਨ ਨੂੰ ਕ੍ਰਿਟੀਸਾਈਜ਼ ਕੀਤਾ। ਉਹਨਾਂ ਨੇ ਕਿਹਾ ਕਿ ਰੂਸ ਦੇ ਵਿਰੋਧੀ ਲੀਡਰ ਅਲੈਕਸੀ ਨਵੈਲਨੀ ਦੀ ਜੇਲ੍ਹ 'ਚ ਮੌਤ ਹੋਈ ਹੈ ਅਤੇ ਪੁਤਿਨ ਨੇ ਨਵੈਲਨੀ ਨੂੰ ਸਰਕਾਰ ਦਾ ਵਿਰੋਧ ਕਰਨ 'ਤੇ ਕੈਦ ਕੀਤਾ ਸੀ ਅਤੇ ਕੰਜ਼ਰਵੇਟਿਵ ਇਸ ਮੌਤ ਲਈ ਪੁਤਿਨ ਨੂੰ ਕੰਡੈਮ ਕਰਦੇ ਨੇ। NDP ਲੀਡਰ ਜਗਮੀਤ ਸਿੰਘ ਨੇ ਵੀ ਕਿਹਾ ਕਿ ਨਵੈਲਨੀ ਦੀ ਮੌਤ ਦੀ ਖ਼ਬਰ ਨੇ ਉਹਨਾਂ ਨੂੰ ਉਦਾਸ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਨਵੈਲਨੀ ਨੇ ਅਲੀਟ ਵਰਗ ਦਾ ਦੇ ਕਰਪਸ਼ਨ ਦਾ ਪਰਦਾਫਾਸ਼ ਕੀਤਾ ਸੀ ਇਸ ਲਈ ਉਸਨੂੰ ਮਾਰਿਆ ਗਿਆ। ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਕਿਹਾ ਕਿ ਵੀ ਭਾਵੇਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਐਗਜੈਕਟਲੀ ਨਵੈਲਨੀ ਨਾਲ ਕੀ ਹੋਇਆ, ਪਰ ਬਾਈਡਨ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਵੈਲਨੀ ਦੀ ਜਿਹੜੀ ਮੌਤ ਹੈ ਉਹ ਰੂਸੀ ਅਧਿਕਾਰੀਆਂ ਅਤੇ ਵਲਾਦੀਮੀਰ ਪੁਤਿਨ ਕਰਕੇ ਹੋਈ ਹੈ। ਰੂਸ ਅੰਦਰ ਵੀ ਨਵੈਲਨੀ ਦੀ ਮੌਤ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋਈ। ਰੂਸ ਦੇ ਅਖਬਾਰ ਦੇ ਸੰਪਾਦਕ ਅਤੇ ਨੋਬਲ ਪੀਸ ਲੋਰੀਏਟ ਦਮਿਤਰੀ ਮੁਰਾਤੋਵ ਨੇ ਸ਼ੁੱਕਰਵਾਰ ਨੂੰ ਰੋਇਟਰਸ ਨੂੰ ਦੱਸਿਆ ਕਿ ਇਹ ਮੌਤ ਇੱਕ ਕਤਲ ਸੀ ਅਤੇ ਉਹਨਾਂ ਦਾ ਮੰਨਣਾ ਹੈ ਕਿ ਨਵੈਲਨੀ ਨਾਲ ਸਖ਼ਤ ਵਿਵਹਾਰ ਹੋਇਆ ਸੀ ਜਿਹੜਾ ਉਸਦੀ ਮੌਤ ਦਾ ਕਾਰਨ ਬਣਿਆ। 2013 ਵਿੱਚ ਨਵੈਲਨੀ ਮਾਸਕੋ ਦੇ ਮੇਅਰ ਦੀਆਂ ਚੋਣਾਂ ਵਿੱਚ ਸੈਕਿੰਡ ਨੰਬਰ 'ਤੇ ਆਏ ਸੀਗੇ ਅਤੇ ਪੁਤਿਨ ਦਾ ਉਮੀਦਵਾਰ ਜੇਤੂ ਹੋਇਆ ਸੀਗਾ, ਪਰ ਇਸ ਚੋਣ ਨੇ ਨਵੈਲਨੀ ਨੂੰ ਇੱਕ ਉੱਭਰਦੀ ਤਾਕਤ ਵਜੋਂ ਸਥਾਪਿਤ ਕਰ ਦਿੱਤਾ ਸੀ ਅਤੇ ਕ੍ਰੈਮਲਿਨ ਨੂੰ ਇਸ ਗੱਲ ਦੀ ਚਿੰਤਾ ਵੀ ਹੋ ਗਈ ਸੀ। ਫਿਰ 2018 ਵਿੱਚ ਨਵੈਲਨੀ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਲੜਨ ਦੀ ਵੀ ਕੋਸ਼ਿਸ਼ ਕੀਤੀ ਪਰ ਕ੍ਰਿਮੀਨਲ ਚਾਰਜਸ ਲੱਗੇ ਹੋਣ ਕਰਕੇ ਉਹਨਾਂ ਨੂੰ ਚੋਣਾਂ ਤੋਂ ਵਰਜ ਦਿੱਤਾ ਗਿਆ ਸੀ। ਪਰ ਨਵੈਲਨੀ ਦੇ ਸਪੋਰਟਰਸ ਨੇ ਕਿਹਾ ਸੀਗਾ ਕਿ ਜਿਹੜੇ ਇਹ ਕ੍ਰਿਮੀਨਲ ਚਾਰਜਸ ਨੇ ਇਹ ਸਿਆਸੀ ਤੌਰ 'ਤੇ ਮੋਟੀਵੇਟਡ ਨੇ। ਨਵੈਲਨੀ ਨੂੰ 2021 ਵਿੱਚ ਜਰਮਨੀ ਤੋਂ ਮਾਸਕੋ ਵਾਪਸ ਆਉਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ। 2020 ਵਿੱਚ ਉਹਨਾਂ ਨੂੰ ਸਾਈਬੇਰੀਆ ਦੀ ਯਾਤਰਾ ਦੌਰਾਨ ਜ਼ਹਿਰ ਦਿੱਤਾ ਗਿਆ ਸੀ ਅਤੇ ਇਲਾਜ ਲਈ ਉਹਨਾਂ ਨੂੰ ਜਰਮਨੀ ਲਿਜਾਇਆ ਗਿਆ ਸੀ। ਨਵੈਲਨੀ ਨੇ ਜ਼ਹਿਰ ਦਾ ਇਲਜ਼ਾਮ ਰਸ਼ੀਅਨ ਗਵਰਨਮੈਂਟ 'ਤੇ ਧਰਿਆ ਸੀ ਪਰ ਰਸ਼ੀਆ ਨੇ ਇਸ ਇਲਜ਼ਾਮ ਨੂੰ ਨਕਾਰਿਆ ਸੀ। ਪਹਿਲਾਂ ਅਧਿਕਾਰੀਆਂ ਨੇ ਨਵੈਲਨੀ ਨੂੰ ਪੈਰੋਲ ਦੀ ਉਲੰਘਣਾ ਲਈ 2.5 ਸਾਲ ਦੀ ਸਜ਼ਾ ਦਿੱਤੀ ਸੀ ਅਤੇ ਬਾਅਦ ਵਿੱਚ ਧੋਖਾਧੜੀ ਅਤੇ ਅਦਾਲਤ ਦੀ ਤੌਹੀਨ ਦੇ ਇਲਜ਼ਾਮ ਵਿੱਚ ਹੋਰ 9 ਸਾਲ ਦੀ ਸਜ਼ਾ ਦਿੱਤੀ ਗਈ ਸੀ। ਤੇ ਪਿਛਲੇ ਅਗਸਤ ਵਿੱਚ ਰੂਸ ਦੀ ਇੱਕ ਅਦਾਲਤ ਨੇ ਨਵੈਲਨੀ ਨੂੰ ਐਕਸਟ੍ਰੀਮਿਜ਼ਮ ਦਾ ਦੋਸ਼ੀ ਠਹਿਰਾਉਂਦੇ ਹੋਏ 19 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। 2021 ਵਿੱਚ ਰੂਸੀ ਅਧਿਕਾਰੀਆਂ ਨੇ ਨਵੈਲਨੀ ਦੀ ਭ੍ਰਿਸ਼ਟਾਚਾਰ ਵਿਰੋਧੀ ਫਾਊਂਡੇਸ਼ਨ ਅਤੇ ਉਹਨਾਂ ਦੇ ਕਈ ਦਫ਼ਤਰਾਂ ਨੂੰ ਐਕਸਟ੍ਰੀਮਿਸਟ ਆਰਗੇਨਾਈਜੇਸ਼ਨ ਆਖਦਿਆਂ ਉਹਨਾਂ ਤੇ ਪਾਬੰਦੀ ਵੀ ਲਗਾ ਦਿੱਤੀ ਸੀ। ਨਵੰਬਰ 2023 ਵਿੱਚ ਜਦੋਂ ਨਿਆਂ ਮੰਤਰੀ ਦੀ ਸਰਕਾਰੀ ਗੱਡੀ ਚੋਰੀ ਹੋਈ ਸੀ ਤਾਂ ਉਹਨਾਂ ਦੇ ਸਰਕਾਰੀ ਮੁਲਾਜ਼ਮ ਵਾਲੇ ਸੁਰੱਖਿਆ ਅਤੇ ਐਂਟਰੀ ਪਾਸ ਅਤੇ ਦਫ਼ਤਰ ਦੀ ਚਾਬੀ ਸਮੇਤ ਕਈ ਚੀਜ਼ਾਂ ਚੋਰੀ ਹੋ ਗਈਆਂ ਸਨ ਜੋ ਕਿ ਮੁੜ ਕੇ ਪ੍ਰਾਪਤ ਵੀ ਨਹੀਂ ਕੀਤੀਆਂ ਗਈਆਂ ਨੇ। ਨਿਆਂ ਮੰਤਰੀ ਆਰਿਫ ਵਿਰਾਨੀ ਦੇ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਚਾਬੀ ਚੋਰੀ ਹੋਈ ਸੀ ਜਾਂ ਕੀ ਬਾਅਦ ਵਿੱਚ ਤਾਲੇ ਨੂੰ ਬਦਲ ਦਿੱਤਾ ਗਿਆ ਸੀ ਜਾਂ ਨਹੀਂ, ਪਰ ਉਹਨਾਂ ਨੇ CBC ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਚੋਰੀ ਦੀ ਸੂਚਨਾ ਮਿਲਦੇ ਹੀ ਸਾਰੇ ਪਾਸ ਬੰਦ ਕਰ ਦਿੱਤੇ ਗਏ ਸਨ। ਇਹ ਸਪਸ਼ਟ ਨਹੀਂ ਹੈ ਕਿ ਚੋਰੀ ਦਾ ਪਤਾ ਲੱਗਣ ਤੋਂ ਪਹਿਲਾਂ ਕਿੰਨਾ ਸਮਾਂ ਬੀਤ ਗਿਆ ਸੀ। 2021 ਮਾਡਲ ਦੀ ਟੋਯੋਟਾ ਹਾਈਲੈਂਡਰ ਨਵੰਬਰ 'ਚ ਚੋਰੀ ਹੋਈ ਸੀ ਅਤੇ ਉਸੇ ਮਹੀਨੇ ਮਿਲ ਵੀ ਗਈ ਸੀ। ਕੁਝ ਸਰਕਾਰੀ ਬੈਗ ਜੋ ਗੱਡੀ ਵਿੱਚ ਸਨ ਉਹ ਵੀ ਚੋਰੀ ਹੋਏ ਸਨ ਅਤੇ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਦੱਸਿਆ ਕਿ ਬੈਗ ਖਾਲੀ ਸਨ। ਟੈਕਸੀ ਚਿੱਠ ਦੀ ਇੱਕ ਕਿਤਾਬ ਵੀ ਚੋਰੀ ਹੋਈ ਸੀ ਜੋ ਬਰਾਮਦ ਨਹੀਂ ਹੋਈ ਹੈ। ਜਸਟਿਸ ਮਿਨਿਸਟਰ ਆਰਿਫ ਵਿਰਾਨੀ ਦੀ 2021 ਟੋਯੋਟਾ ਹਾਈਲੈਂਡਰ 11 ਨਵੰਬਰ 2023 ਨੂੰ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ। ਕੁਝ ਸਾਲਾਂ ਵਿੱਚ ਇਹ ਤੀਸਰੀ ਵਾਰ ਸੀ ਜਦੋਂ ਕਿਸੇ ਨਿਆਂ ਮੰਤਰੀ ਜਸਟਿਸ ਮਿਨਿਸਟਰ ਦੀ ਗੱਡੀ ਚੋਰੀ ਹੋਈ ਹੋਵੇ। ਇਹੀ ਵਹੀਕਲ ਪਿਛਲੀ ਫਰਵਰੀ ਵਿੱਚ ਵੀ ਚੋਰੀ ਕੀਤਾ ਗਿਆ ਸੀ ਅਤੇ ਬਰਾਮਦ ਕੀਤਾ ਗਿਆ ਸੀ ਜਦੋਂ ਡੇਵਿਡ ਲਿਮੇਟੀ ਜਸਟਿਸ ਮਿਨਿਸਟਰ ਸਨ। ਲਿਮੇਟੀ ਦੁਆਰਾ ਵਰਤੀ ਗਈ ਇੱਕ ਹੋਰ ਗੱਡੀ 2019 ਦੀ ਟੋਯੋਟਾ ਹਾਈਲੈਂਡਰ ਫਰਵਰੀ 2021 ਵਿੱਚ ਚੋਰੀ ਹੋਈ ਸੀ। ਫੈਡਰਲ ਅਧਿਕਾਰੀਆਂ ਨੂੰ ਦਿੱਤੇ ਗਏ ਕਈ ਹੋਰ ਸਰਕਾਰੀ ਵਾਹਨ ਵੀ ਹਾਲ ਹੀ ਦੇ ਸਾਲਾਂ 'ਚ ਚੋਰੀ ਹੋਏ ਨੇ। ਪਿਛਲੀ ਫਰਵਰੀ ਵਿੱਚ ਐਮਰਜੈਂਸੀ ਪ੍ਰਿਪੇਅਰਡਨ ਮਿਨਿਸਟਰ ਹਰਜੀਤ ਸੱਜਣ ਦੀ ਸਰਕਾਰੀ ਗੱਡੀ 2022 ਦੀ ਟੋਯੋਟਾ ਹਾਈਲੈਂਡਰ ਵੀ ਚੋਰੀ ਹੋਈ ਸੀ, ਪਰ ਬਾਅਦ ਦੇ ਵਿੱਚ ਇਹਨੂੰ ਬਰਾਮਦ ਕਰ ਲਿਆ ਗਿਆ ਸੀ। 2022 ਵਿੱਚ ਕੈਨੇਡਾ ਰੈਵਨਿਊ ਏਜੰਸੀ ਦੇ ਕਮਿਸ਼ਨਰ ਬੌਬ ਹੈਮਿਲਟਨ ਦੀ 2019 ਮਾਡਲ ਹਾਈਲੈਂਡਰ ਚੋਰੀ ਹੋਈ ਸੀ ਜੋ ਕਿ ਅਜੇ ਤੱਕ ਨਹੀਂ ਲੱਭੀ ਹੈ। ਦੱਸ ਦਈਏ ਕਿ ਇਹ ਜਿਹੜਾ ਆਟੋ ਚੋਰੀ ਦਾ ਮਾਮਲਾ ਹੈ ਇਹ ਫੈਡਰਲ ਸਿਆਸਤ ਦੇ ਵਿੱਚ ਵੀ ਇੱਕ ਬੜਾ ਭਖਵਾਂ ਮੁੱਦਾ ਬਣਿਆ ਹੋਇਆ। ਪਿਛਲੇ ਹਫ਼ਤੇ ਫੈਡਰਲ ਸਰਕਾਰ ਨੇ ਆਟੋ ਚੋਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਇੱਕ ਨੈਸ਼ਨਲ ਸਮਿਟ ਦਾ ਵੀ ਆਯੋਜਨ ਕੀਤਾ ਸੀਗਾ ਅਤੇ ਇਹਦੇ ਵਿੱਚ ਫੈਡਰਲ ਅਧਿਕਾਰੀਆਂ ਨੇ ਕਾਰ ਨਿਰਮਾਤਾਵਾਂ, ਪੁਲਿਸ ਚੀਫਸ ਅਤੇ ਸੂਬਾਈ ਅਤੇ ਮਿਊਨਿਸਪਲ ਸਿਆਸਤਦਾਨਾਂ ਨਾਲ ਮੁਲਾਕਾਤ ਕੀਤੀ ਸੀ। ਫੈਡਰਲ ਸਰਕਾਰ ਨੇ ਹਾਲ ਹੀ ਵਿੱਚ ਇਹ ਵੀ ਐਲਾਨ ਕੀਤਾ ਹੈ ਕਿ ਚੋਰੀ ਹੋਏ ਵਾਹਨਾਂ ਦੇ ਐਕਸਪੋਰਟ ਨੂੰ ਰੋਕਣ ਲਈ $28 million ਖਰਚ ਕੀਤੇ ਜਾਣਗੇ ਅਤੇ ਇਹ ਪੈਸਾ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੂੰ ਚੋਰੀ ਹੋਈਆਂ ਕਾਰਾਂ ਲੈ ਕੇ ਜਾਣ ਵਾਲੇ ਸ਼ਿਪਿੰਗ ਕੰਟੇਨਰਸ ਦਾ ਪਤਾ ਲਗਾਉਣ ਅਤੇ ਉਹਨਾਂ ਦੀ ਖੋਜ ਕਰਨ ਦੀ ਵਧੇਰੇ ਸਮਰੱਥਾ ਪ੍ਰਦਾਨ ਕਰੇਗਾ। ਫੈਡਰਲ ਸਰਕਾਰ ਅਨੁਸਾਰ ਕੈਨੇਡਾ ਵਿੱਚ ਹਰ ਸਾਲ ਅੰਦਾਜ਼ਨ 90,000 ਕਾਰਾਂ ਚੋਰੀ ਹੁੰਦੀਆਂ ਨੇ, ਜਿਸ ਦੇ ਨਤੀਜੇ ਵਜੋਂ ਕੈਨੇਡੀਅਨ ਇੰਸ਼ੋਰੈਂਸ ਪਾਲਿਸੀ ਹੋਲਡਰਸ ਅਤੇ ਟੈਕਸਪੇਅਰਸ ਨੂੰ ਕਰੀਬ 1 billion ਦਾ ਨੁਕਸਾਨ ਹੁੰਦਾ ਹੈ। ਪਬਲਿਕ ਸਰਵੈਂਟਸ ਨੇ ਫੈਡਰਲ ਸਰਕਾਰ ਨੂੰ ਆਗਾਹ ਕੀਤਾ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦੇਣ ਨਾਲ ਉਹਨਾਂ ਦਾ ਪੜ੍ਹਾਈ ਤੋਂ ਧਿਆਨ ਭਟਕ ਸਕਦਾ ਹੈ ਅਤੇ ਇਹ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮਾਂ ਦੇ ਮੰਤਵ ਨੂੰ ਵੀ ਕਮਜ਼ੋਰ ਕਰ ਸਕਦਾ ਹੈ। ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਲਈ ਤਿਆਰ ਕੀਤੇ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਫਰੇਜ਼ਰ ਲਈ ਤਿਆਰ ਇਸ ਮੈਮੋਰੈਂਡਮ 'ਚ ਕਿਹਾ ਗਿਆ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਕੰਮ ਦੇ ਘੰਟਿਆਂ 'ਤੇ ਲੱਗਾ ਜਿਹੜਾ ਕੈਪ ਹੈ ਇਹਨੂੰ ਹਟਾਉਣ ਨਾਲ ਲੇਬਰ ਸ਼ੋਰਟੇਜ ਵਿੱਚ ਕਮੀ ਤਾਂ ਆ ਸਕਦੀ ਹੈ ਪਰ ਇਸ ਦੇ ਹੋਰ ਅਣਚਾਹੇ ਨਤੀਜੇ ਵੀ ਹੋ ਸਕਦੇ ਨੇ। ਮੈਮੋ ਵਿੱਚ ਕਿਹਾ ਗਿਆ ਸੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਫ ਕੈਂਪਸ ਕੰਮ ਕਰਨ ਦੀ ਸੀਮਾ ਨੂੰ ਹਟਾਉਣਾ ਟੈਂਪਰੇਰੀ ਫੋਰਨ ਵਰਕਰਸ ਦੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਕੰਟਰਾਸਟ ਵਿੱਚ ਹੋਵੇਗਾ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਇੰਪਲੋਇਜ਼ ਨੇ ਉਹਨਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਉਹਨਾਂ ਨੂੰ ਇੱਕ ਟੈਂਪਰੇਰੀ ਫੋਰਨ ਵਰਕਰ ਦੀ ਕਿਉਂ ਲੋੜ ਹੈ ਕਿਉਂਕਿ ਕੋਈ ਵੀ ਕੈਨੇਡੀਅਨ ਜਾਂ PR ਨੌਕਰੀ ਲਈ ਉਪਲਬਧ ਨਹੀਂ ਹੈ। ਪਰ ਫਰੇਜ਼ਰ ਨੇ ਅਕਤੂਬਰ 2022 ਵਿੱਚ ਐਲਾਨ ਕਰ ਦਿੱਤਾ ਸੀ ਕਿ ਫੈਡਰਲ ਸਰਕਾਰ ਦੇਸ਼ ਭਰ ਵਿੱਚ ਕਾਮਿਆਂ ਦੀ ਘਾਟ ਨੂੰ ਘਟਾਉਣ ਲਈ 2023 ਦੇ ਅੰਤ ਤੱਕ ਕੰਮ ਦੇ ਘੰਟਿਆਂ 'ਤੇ ਲੱਗੀ ਸੀਮਾ ਹਟਾ ਰਹੀ ਹੈ ਅਤੇ ਦਸੰਬਰ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸ ਨੀਤੀ ਨੂੰ 30 ਅਪ੍ਰੈਲ 2024 ਤੱਕ ਵਧਾ ਦਿੱਤਾ ਸੀ। ਤੇ ਹੁਣ ਮਿਲਰ ਨੇ ਕਿਹਾ ਹੈ ਕਿ ਉਹ ਇਸ ਸੀਮਾ ਵਿੱਚ ਇੱਕ ਪਰਮਾਨੈਂਟ ਤਬਦੀਲੀ ਕਰਨ ਤੇ ਵਿਚਾਰ ਕਰ ਰਹੇ ਨੇ ਜੋ ਇਸ ਨੂੰ ਹਫ਼ਤੇ ਵਿੱਚ 20 ਤੋਂ 40 ਘੰਟਿਆਂ ਦੇ ਵਿਚਕਾਰ ਨਿਰਧਾਰਿਤ ਕਰੇਗੀ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।